ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਆ ਦੇ ਘੱਟ ਤਨਖਾਹ ਦਰ ਵਾਲੇ ਕਾਮਿਆਂ ਲਈ ਰਹਿਣ ਸਹਿਣ ਦੀ ਲਾਗਤ ਵਿੱਚ ਆਈ ਰਾਹਤ। ਸਾਊਥ ਆਸਟ੍ਰੇਲੀਆ ਵਿੱਚ ਸਵਦੇਸ਼ੀ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਲੈ ਕੇ ਦੇਖਭਾਲ ਵਿੱਚ ਰੱਖੇ ਜਾਣ ਦੀ ਉੱਚ ਦਰਾਂ ਬਾਰੇ ਜਾਂਚ ਸ਼ੁਰੂ। ਅਤੇ ਖੇਡਾਂ ਵਿੱਚ ਇੱਕ ਦਰਸ਼ਕ 'ਤੇ ਥੁੱਕ ਸੁੱਟਣ ਕਾਰਨ ਆਸਟ੍ਰੇਲੀਆ ਖਿਡਾਰੀ ਨਿਕ ਕਰਗਿਓਸ ਨੂੰ ਹੋਇਆ ਭਾਰੀ ਜੁਰਮਾਨਾ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਕਾਰਜਕਾਰੀ ਪ੍ਰਧਾਨ ਮੰਤਰੀ ਰਿਚਰਡ ਮਾਰਲਿਸ ਦਾ ਕਹਿਣਾ ਹੈ ਕਿ ਸਰਕਾਰ ਜੀਵਨ ਦੇ ਦਬਾਅ ਨੂੰ ਘੱਟ ਕਰਨ ਲਈ ਅਗਲੇ ਬਜਟ ਵਿੱਚ ਹੋਰ ਮਦਦ ਦੀ ਯੋਜਨਾ ਬਣਾ ਰਹੀ ਹੈ। ਰਾਸ਼ਟਰੀ ਘੱਟੋ ਘੱਟ ਉਜਰਤ ਵਿੱਚ 5.2% ਦਾ ਵਾਧਾ ਹੋਇਆ ਹੈ, ਜਿਸ ਨਾਲ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਹੁਣ ਹਰ ਹਫ਼ਤੇ ਵਧੇਰੇ $40 ਪ੍ਰਾਪਤ ਹੋਣਗੇ। ਸ਼੍ਰੀ ਮਾਰਲਿਸ ਦਾ ਕਹਿਣਾ ਹੈ ਕਿ ਇਹ ਵਾਧਾ ਕੁਝ ਰਾਹਤ ਪ੍ਰਦਾਨ ਕਰਨ ਵਿੱਚ ਸਹਾਈ ਹੋ ਸਕਦਾ ਹੈ, ਪਰ ਸਰਕਾਰ ਅਜੇ ਹੋਰ ਸਹਾਇਤਾ ਉਪਾਵਾਂ ਦੀ ਯੋਜਨਾ ਬਣਾ ਰਹੀ ਹੈ।
We took to the election a range of measures which would go to the question of cost of living relief. I mentioned wages, but we're looking at having more affordable childcare. We're looking at putting in place free TAFE for those who are studying in an area of skill shortage.
ਮੈਡੀਕੇਅਰ ਛੋਟਾਂ ਵਿੱਚ ਆਈਆਂ ਨਵੀਆਂ ਤਬਦੀਲੀਆਂ ਦੇ ਤਹਿਤ ਡਾਕਟਰ ਨੂੰ ਮਿਲਣ ਦੀ ਲਾਗਤ ਵਿੱਚ ਥੋੜ੍ਹੀ ਕਮੀ ਆ ਗਈ ਹੈ। ਛੋਟਾਂ ਵਿੱਚ ਮਹਿਜ਼ 1.6% ਦਾ ਵਾਧਾ ਹੋਇਆ ਹੈ, ਜਿਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਹੁਣ $90 ਦੇ ਡਾਕਟਰੀ ਖਰਚੇ ਦੇ ਮਗਰ ਮੈਡੀਕੇਅਰ ਵੱਲੋਂ ਸਿਰਫ $39.75 ਰਿਫੰਡ ਮਿਲੇਗਾ। ਰਾਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪ੍ਰੈਕਟੀਸ਼ਨਰ ਤੋਂ ਡਾਕਟਰ ਸ਼ਾਰਲਟ ਹੈਸਪ ਦਾ ਕਹਿਣਾ ਹੈ ਕਿ ਛੋਟਾਂ ਵਿੱਚ ਮਾਮੂਲੀ ਵਾਧਾ ਅਸਲ ਵਿੱਚ ਲੋੜੀਂਦੀਆਂ ਚੀਜ਼ਾਂ ਨੂੰ ਹੱਲ ਕਰਨ ਵਿੱਚ ਕੋਈ ਵੀ ਯੋਗਦਾਨ ਨਹੀਂ ਪਾਉਂਦਾ।
Government is well aware that the rebate means nothing, but you know, it's there, so it looks like they're doing something in an upward direction. We know that Medicare rebates are unlikely to be funded by either side of government because they have so eroded the Medicare rebate over such a long period of time that to actually be able to bring it back into line with what is needed is far too much money now.
ਸਿਹਤ ਮੰਤਰੀ ਮਾਰਕ ਬਟਲਰ ਨੇ ਕੈਨਬਰਾ ਵਿੱਚ ਆਪਣੇ ਰਾਜ ਅਤੇ ਖੇਤਰੀ ਹਮਰੁਤਬਾ ਨਾਲ ਮੁਲਾਕਾਤ ਕੀਤੀ, ਜਿੱਥੇ ਕਿ ਉਹਨਾਂ ਵੱਲੋਂ ਕੋਵਿਡ-19 ਲਈ ਐਂਟੀਵਾਇਰਲ ਇਲਾਜਾਂ ਦੀ ਉਪਲਬਧਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ ਹੈ। ਲਾਗ ਦੇ ਮਾਮਲਿਆਂ ਵਿੱਚ ਵਾਧੇ ਅਤੇ ਹਸਪਤਾਲ ਵਿੱਚ ਇਲਾਜ ਦੀ ਲੋੜ ਵਾਲੇ ਲੋਕਾਂ ਦੀ ਵੱਧ ਰਹੀ ਗਿਣਤੀ ਬਾਰੇ ਚਿੰਤਾ ਜਤਾਈ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਵਾਇਰਸ ਨਾਲ ਹੋਰ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੋਵਿਡ-19 ਨਾਲ ਮਰਨ ਵਾਲੇ ਆਸਟ੍ਰੇਲੀਆ ਵਾਸੀਆਂ ਦੀ ਕੁੱਲ ਗਿਣਤੀ 10,000 ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕੋਵਿਡ-19 ਨਾਲ ਸੰਬੰਧਿਤ ਛੁੱਟੀ ਵਾਲਾ ਪੱਤਾ ਵੀ ਖਤਮ ਹੋ ਗਿਆ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸ ਕੋਲ ਐਮਰਜੈਂਸੀ ਭੁਗਤਾਨਾਂ ਵਾਲੀ ਫੰਡਿੰਗ ਨੂੰ ਜਾਰੀ ਰੱਖਣ ਦੀ ਵਿੱਤੀ ਸਮਰੱਥਾ ਨਹੀਂ ਹੈ। ਦੂਜੇ ਪਾਸੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਗਿਆਨ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਨਿਊ ਸਾਊਥ ਵੇਲਜ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਦੇ ਨਤੀਜੇ ਵਜੋਂ ਹੜ੍ਹ ਆ ਸਕਦੇ ਨੇ। ਇਸ ਵਿੱਚ ਕਿਹਾ ਗਿਆ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਰਾਜ ਦੇ ਕੁਝ ਹਿੱਸਿਆਂ ਵਿੱਚ 200 mm ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨੀ ਜੇਨ ਗੋਲਡਿੰਗ ਦਾ ਕਹਿਣਾ ਹੈ ਕਿ ਮੀਂਹ ਦਾ ਕੇਂਦਰ ਸਿਡਨੀ ਅਤੇ ਇਲਵਾਰਾ ਦੇ ਆਲੇ ਦੁਆਲੇ ਹੋਵੇਗਾ।
What we're seeing is the formation of a coastal trough off the New South Wales coast. We know these are quite dangerous systems and they've been known to produce some widespread flooding in the past, and that's certainly on the cards for the next few days. So we're expecting some locations over the next few days and even tomorrow could see what they would normally see in the entire month of July fall in one day. So certainly heavy rainfall, and there'll certainly be impacts from that starting tomorrow.
ਦੱਖਣੀ ਆਸਟ੍ਰੇਲੀਆ ਵਿੱਚ ਸਵਦੇਸ਼ੀ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਲੈ ਕੇ ਦੇਖਭਾਲ ਵਿੱਚ ਰੱਖੇ ਜਾਣ ਦੀਆਂ ਉੱਚ ਦਰਾਂ ਬਾਰੇ ਇੱਕ ਜਾਂਚ ਸ਼ੁਰੂ ਹੋ ਗਈ ਹੈ। ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਪਰਿਵਰਤਨ ਤੋਂ ਬਿਨਾਂ 2031 ਤੱਕ ਹਰ 1,000 ਮੂਲ ਵਾਸੀ ਬੱਚਿਆਂ ਵਿੱਚੋਂ 140 ਦੇ ਕਰੀਬ ਰਾਜ ਦੇ ਦੇਖਭਾਲ ਵਿੱਚ ਪਹੁੰਚ ਜਾਣਗੇ। ਆਦਿਵਾਸੀ ਬੱਚਿਆਂ ਅਤੇ ਨੌਜਵਾਨਾਂ ਦੇ ਕਮਿਸ਼ਨਰ ਐਪਰਲ ਲੋਰੀ ਦਾ ਕਹਿਣਾ ਹੈ ਕਿ ਦੱਖਣੀ ਆਸਟ੍ਰੇਲੀਆ ਵਿੱਚ ਆਦਿਵਾਸੀ ਬੱਚਿਆਂ ਦੀ ਘਰ ਤੋਂ ਬਾਹਰ ਦੇਖਭਾਲ ਵਿੱਚ ਜ਼ਿਆਦਾ ਪ੍ਰਤੀਨਿਧਤਾ ਕੀਤੀ ਜਾਂਦੀ ਹੈ ਅਤੇ ਜਦੋਂ ਉਹ ਦੇਖਭਾਲ ਵਿੱਚ ਦਾਖਲ ਹੁੰਦੇ ਨੇ ਤਾਂ 10 ਵਿੱਚੋਂ ਸਿਰਫ 3 ਨੂੰ ਆਦਿਵਾਸੀ ਪਰਿਵਾਰ ਜਾਂ ਰਿਸ਼ਤੇਦਾਰਾਂ ਨਾਲ ਰੱਖਿਆ ਜਾਂਦਾ ਹੈ। ਆਸਟ੍ਰੇਲੀਆ ਦਾ ਰੱਖਿਆ ਵਿਭਾਗ ਕਈ ਪ੍ਰਸ਼ਾਂਤ ਦੇਸ਼ਾਂ ਨੂੰ ਭੇਜੀਆਂ ਗਈਆਂ ਗਾਰਡੀਅਨ ਕਲਾਸ ਪੈਟਰੋਲ ਕਿਸ਼ਤੀਆਂ ਦੀ ਮੁਰੰਮਤ ਕਰਨ ਲਈ ਅਧਿਕਾਰੀਆਂ ਨੂੰ ਭੇਜ ਰਿਹਾ ਹੈ ਤਾਂ ਜੋ ਉਹ ਗੈਰ ਕਾਨੂੰਨੀ ਮਛੇਰਿਆਂ ਵਰਗੀਆਂ ਚੁਣੌਤੀਆਂ ਨਾਲ ਨਜਿੱਠ ਸਕਣ। 2018 ਤੋਂ 15 ਕਿਸ਼ਤੀਆਂ ਵੱਖ ਵੱਖ ਦੇਸ਼ਾਂ ਨੂੰ ਭੇਜੀਆਂ ਗਈਆਂ ਨੇ ਪਰ ਲੇਬਰ ਸਰਕਾਰ ਦਾ ਕਹਿਣਾ ਹੈ ਕਿ ਕਿਸ਼ਤੀਆਂ ਦੇ ਮੁੱਦੇ ਪਿਛਲੇ ਸਾਲ ਸ਼ੁਰੂ ਹੋਏ ਸਨ ਅਤੇ ਗੱਠਜੋੜ ਦੁਆਰਾ ਹੱਲ ਕੀਤੇ ਜਾਣੇ ਚਾਹੀਦੇ ਸਨ। ਰੱਖਿਆ ਉਦਯੋਗ ਅਤੇ ਪ੍ਰਸ਼ਾਂਤ ਮੰਤਰੀ ਪੈਟ ਕੌਨਰੋਏ ਨੇ SBS ਨਿਊਜ਼ ਨੂੰ ਦੱਸਿਆ ਕਿ ਸਾਬਕਾ ਸਰਕਾਰ ਨੇ ਸਮੱਸਿਆ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ।
The first significant issue occurred in February 2021, so it's been going on for a year and a half now, and the last government not only did not fix the problem, they didn't disclose that problem to Australian taxpayers who are spending $2.1 billion on these Pacific patrol boats.
ਵਿਕਟੋਰੀਆ ਵਿੱਚ ਮੋਟਰ ਵਾਹਨ ਰਜਿਸਟ੍ਰੇਸ਼ਨ ਲਈ ਜ਼ਿੰਮੇਵਾਰ ਸੰਸਥਾ ਦਾ ਅੰਸ਼ਕ ਤੌਰ 'ਤੇ ਨਿੱਜੀਕਰਨ ਕੀਤਾ ਜਾ ਰਿਹਾ ਹੈ। ਅਵੇਅਰ ਸੁਪਰ, ਆਸਟ੍ਰੇਲੀਅਨ ਰਿਟਾਇਰਮੈਂਟ ਟਰੱਸਟ ਅਤੇ ਮੈਕੁਐਰੀ ਐਸੈਟ ਮੈਨੇਜਮੈਂਟ ਦਾ ਇੱਕ ਕੰਸੋਰਟੀਅਮ ਅਗਲੇ 40 ਸਾਲਾਂ ਲਈ ਰਾਜ ਸਰਕਾਰ ਦੀ ਮਾਲਕੀਅਤ ਦੇ ਨਾਲ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਚਲਾਏਗਾ। ਇਹ ਸੌਦਾ ਮਹਾਮਾਰੀ ਦੇ ਕਰਜ਼ੇ ਦੇ ਪ੍ਰਬੰਧਨ ਲਈ ਵਿਕਟੋਰੀਅਨ ਫਿਊਚਰ ਫੰਡ ਲਈ ਰਾਖਵੇਂ ਫੰਡਾਂ ਨਾਲ $7.9 billion ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇੱਕ ਬਜ਼ੁਰਗ ਦੇਖਭਾਲ ਸਲਾਹ ਅਤੇ ਸਹਾਇਤਾ ਸੇਵਾ ਬਿਰਧ ਦੇਖਭਾਲ ਪ੍ਰਦਾਤਾਵਾਂ ਨੂੰ ਕੇਅਰ ਇੰਡਸਟਰੀ ਵਿੱਚ ਆਈਆਂ ਤਬਦੀਲੀਆਂ ਦਾ ਪ੍ਰਭਾਵ ਆਪਣੇ ਕਰਮਚਾਰੀਆਂ 'ਤੇ ਨਾ ਪੈਣ ਨੂੰ ਯਕੀਨੀ ਬਣਾਉਣ ਦੀ ਪੈਰਵਾਈ ਕਰ ਰਿਹਾ ਹੈ। ਇਹ ਚੇਤਾਵਨੀ ਕੇਅਰ ਇੰਡਸਟਰੀ ਅਵਾਰਡ ਵਿੱਚ ਤਬਦੀਲੀਆਂ ਤੋਂ ਬਾਅਦ ਸਾਹਮਣੇ ਆਈ ਹੈ ਜਿਸ ਵਿੱਚ ਘੱਟੋ ਘੱਟ 2 ਘੰਟਿਆਂ ਦੀਆਂ ਸ਼ਿਫਟਾਂ, ਨੌਕਰੀ ਵਿਚਕਾਰ ਯਾਤਰਾ ਦੀ ਲਾਗਤ ਆਦਿ ਸ਼ਾਮਲ ਹੈ। ਓਲਡਰ ਪਰਸਨਸ ਐਡਵੋਕੇਸੀ ਨੈੱਟਵਰਕ ਦੇ ਚੀਫ ਐਗਜ਼ੀਕਿਊਟਿਵ ਕ੍ਰੈਗ ਗੇਅਰ ਦਾ ਕਹਿਣਾ ਹੈ ਕਿ ਹਾਲਾਂਕਿ ਨਵੀਆਂ ਤਬਦੀਲੀਆਂ ਕਾਮਿਆਂ ਲਈ ਸਕਾਰਾਤਮਕ ਵਿਕਾਸ ਨੇ, ਬਜ਼ੁਰਗਾਂ ਦੀ ਹਾਲਤ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦੀ ਹੈ।
Older people are saying that they want a staff that are well paid and that can make a viable living out of delivering the care and support that they're looking for. What we're seeing with these changes though is that we need to have providers that are working to make sure that the levels of care are maintained, and so where the risk is if providers aren't finding rostering solutions, there is the potential for this change to impact on the availability of care and the amount of care an older person's receiving.
ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ, ਸੋ ਆਓ ਨਜ਼ਰ ਮਾਰਦੇ ਹਾਂ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੇ ਉੱਤੇ। ਅੱਜ ਦੇ ਖੇਡ ਸਮਾਚਾਰ ਵਿੱਚ, ਵਿੰਬਲਡਨ ਵਿੱਚ ਇੱਕ ਦਰਸ਼ਕ ਦੀ ਦਿਸ਼ਾ ਵਿੱਚ ਥੁੱਕਣ ਕਰਕੇ ਨਿੱਕ ਕਰਗਿਓਸ ਨੂੰ $14,500 ਦਾ ਜੁਰਮਾਨਾ ਲਗਾਇਆ ਗਿਆ ਹੈ। ਆਸਟ੍ਰੇਲੀਆਈ ਖਿਡਾਰੀ ਫਿਲਿਪ ਕ੍ਰਾਜ਼ੀਨੋਵਕ ਨੂੰ 6-2, 6-3, 6-1 ਦੇ ਸੈੱਟਾਂ ਨਾਲ ਹਰਾ ਕੇ ਅਗਲੇ ਦੌਰ 'ਚ ਚੌਥਾ ਦਰਜਾ ਪ੍ਰਾਪਤ ਸਟੀਫਨੋਸ ਟਿਸੀਪਸ ਦਾ ਸਾਹਮਣਾ ਕਰੇਗਾ। ਕਰਗਿਓਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਿੰਗਲਸ ਕਰਾਊਨ 'ਤੇ ਧਿਆਨ ਕੇਂਦਰਿਤ ਕਰਨ ਲਈ ਮੈਨਸ ਡਬਲਸ ਤੋਂ ਬਾਹਰ ਹੋ ਰਿਹਾ ਹੈ। ਮੈਚ ਤੋਂ ਬਾਅਦ ਦੀ ਆਪਣੀ ਨਿਊਜ਼ ਕਾਨਫਰੰਸ ਵਿੱਚ ਕਰਗਿਓਸ ਨੇ ਆਪਣੇ ਮਾੜੇ ਵਿਵਹਾਰ ਲਈ ਜੁਰਮਾਨੇ ਬਾਰੇ ਗੱਲ ਨਹੀਂ ਕੀਤੀ।
Why would you be asking me a question about 2 days ago? Is it because you have no story for today?
No, I'm asking you because there's a current investigation.
But I played Filip Krajanovic today. Do you not want to know how I played today?
Well, I saw you play today.
Why fantastic. Don't you ask me a question about it?
Because there's an investigation.
Okay. Are you investigating it personally?
No.
So why do you care?
Because it involves you.
Okay. And I'm still in Wimbledon right now.
Exactly.
So let's talk about that.
So why don't you want to talk about it?
Because I've spoken about it.
ਤੇ ਹੁਣ ਇੱਕ ਨਜ਼ਰ ਬਦਲਦੀ ਹੋਈ ਮੁਦਰਾ ਦੇ ਉੱਤੇ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ ₹53.83, ਪਾਕਿਸਤਾਨ ਦੇ ₹139.94 ਅਤੇ ਅਮਰੀਕਾ ਦੇ $0.68 ਦੇ ਬਰਾਬਰ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਰਨ ਅਤੇ ਕੈਨਬਰਾ ਥੋੜ੍ਹੀਆਂ ਬਹੁਤ ਕਣੀਆਂ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 13 ਅਤੇ 10 ਡਿਗਰੀ, ਹੋਬਾਰਟ ਅਤੇ ਐਡੀਲੇਟ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 12 ਅਤੇ 14 ਡਿਗਰੀ, ਸਿਡਨੀ ਅਤੇ ਬ੍ਰਿਸਬੇਨ ਮੌਸਮ ਲਗਭਗ ਸਮਾਨ, ਤਾਪਮਾਨ ਕ੍ਰਮਵਾਰ 15 ਅਤੇ 16 ਡਿਗਰੀ, ਪਰਥ ਧੁੱਪ ਚੜੀ ਰਹੇਗੀ, ਤਾਪਮਾਨ 20 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।